ਚਮਕੀਲਾ ਨਸ਼ੇ, ਭਾਰਤੀ ਸੱਤਾ ਅਤੇ ਪੂੰਜੀਵਾਦ ਦਾ ਮਾਧਿਅਮ ਕਿਵੇਂ? ਜਦੋਂ ਚਮਕੀਲਾ ਮਨੋਰੰਜਨ ਉਦਯੋਗ ਦਾ ਹਾਲੇ ਵੀ ਆਦਰਸ਼ ਆਈਕਨ ਹੈ ਤਾਂ ਪੰਜਾਬੀ ਸੱਭਿਆਚਾਰ ਦਾ ਪਤਨ ਹੋਣਾ ਤੈਅ ਹੈ। ਤਸਕੀਨ ਫਿਲਮ ਦੇ ਪ੍ਰਸੰਗ ਵਿੱਚ ਚਮਕੀਲੇ ਬਾਰੇ ਤਸਕੀਨ ਨੇ ਉਸਦੇ ਗੀਤਾਂ ਦੇ ਹਵਾਲੇ ਨਾਲ ਹਰੀ ਕ੍ਰਾਂਤੀ ਦਾ ਵਿਚਾਰਧਾਰਕ ਮਸੀਹਾ ਅਮਰ ਸਿੰਘ ਚਮਕੀਲਾ ਲੇਖ ਲਿਖਿਆ। ਇਹ ਲੇਖ ਚਮਕੀਲੇ ਬਾਰੇ ਬਣਾਈ ਜਾ ਰਹੀ ਸਰਕਾਰੀ ਅਤੇ ਮਨੋਰੰਜਨੀ ਉਦਯੋਗ ਦੀ ਸਮਝ ਨੂੰ ਰੱਦ ਕਰਦਾ। ਤਸਕੀਨ ਪੰਜਾਬ ਦੇ ਲੋਕਾਂ ਦੇ ਦੋਹਰੇ ਕਿਰਦਾਰ ਨੂੰ ਉਜਾਗਰ ਕਰਦਾ, ਜਿਹੜੇ ਇੱਕ ਪਾਸੇ ਔਰਤ ਨੂੰ ਖੁੱਲ੍ਹਾ ਭੋਗਣ ਦੇ ਹਾਮੀ ਨੇ ਅਤੇ ਦੂਜੇ ਪਾਸੇ ਉਸਨੂੰ ਪਰਦਿਆਂ ਅੰਦਰ ਬੰਨ੍ਹ ਕੇ ਰੱਖਣ ਦੇ ਹਾਮੀ ਨੇ। ਚਮਕੀਲਾ ਕੁਝ ਇਸ ਤਰ੍ਹਾਂ ਦੇ ਹੀ ਵਰਤਾਰਿਆਂ ਦਾ ਹੀ ਸੰਦ ਸੀ ਅਤੇ ਪੰਜਾਬ ਵਿੱਚ ਹੁਣ ਉਹ ਅਜਿਹਿਆਂ ਦਾ ਹੀ ਆਈਕਨ ਹੈ। ਇਸ ਤਰ੍ਹਾਂ ਦੇ ਵਰਤਾਰਿਆਂ ਨੂੰ ਸਮਝਣ ਦਾ ਸਿਧਾਂਤਕ ਆਧਾਰ ਸੇਵਕ ਸਿੰਘ ਦੀ ਕਿਤਾਬ ਸ਼ਬਦ ਜੰਗ ਵਿੱਚੋਂ ਮਿਲਦਾ। ਇਹ ਲਿਖਤ ਮੂਲ ਰੂਪ ਵਿੱਚ ਸ਼ਬਦ ਜੰਗ ਕਿਤਾਬ ਵਿੱਚੋਂ ਮਨੋਰੰਜਨ, ਸਾਹਿਤ ਅਤੇ ਕਲਾ ਦੇ ਵਿਆਖਿਆ ਜਾਂ ਪ੍ਰਚਾਰ ਸਾਧਨ ਬਣਨ ਬਾਰੇ ਦਿੱਤੀਆਂ ਧਾਰਨਾਵਾਂ ਅਤੇ ਦੂਜੇ ਪਾਸੇ ਚਮਕੀਲੇ ਦੇ ਪ੍ਰਸੰਗ ਵਿੱਚ ਤਸਕੀਨ ਦੇ ਲੇਖ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ। ਵਧੇਰੇ ਗੱਲਾਂ ਸਿੱਧੇ ਰੂਪ ਵਿੱਚ ਤਸਕੀਨ ਦੀਆਂ ਟੂਕਾਂ ਵਜੋਂ ਹੀ ਦਰਜ ਨੇ। ਤਸਕੀਨ ਚਮਕੀਲੇ ਨੂੰ ਲੁਧਿਆਣਾ ਮਾਰਕਾ ਗਾਇਕੀ ਦੀ ਪੈਦਾਵਾਰ ਦੱਸਦਾ। ਅਸਲ ਵਿੱਚ ਇਹ ਲੁਧਿਆਣਾ ਮਾਰਕਾ ਗਾਇਕੀ ਪੰਜਾਬ ਦੇ ਸੱਭਿਆਚਾਰ ਅਤੇ ਜੀਵਨ ਜਾਂਚ ਨੂੰ ਭਾਰਤੀ ਸੱਤਾ ਅਤੇ ਕਾਰਪੋਰੇਟ ਪੂੰਜੀਵਾਦ ਮੁਤਾਬਕ ਬਦਲਣ ਦਾ ਪੜਾਅ ਹੈ। ਇਸ ਲੁਧਿਆਣਾ ਮਾਰਕਾ ਗਾਇਕੀ ਨੇ ਪੰਜਾਬੀ ਬੰਦੇ ਨੂੰ ਮੰਡੀ ਦੇ ਮਾਲ ਵਜੋਂ ਵਿਕਣ ਵਾਲਾ ਅਤੇ ਮੰਡੀ ਦਾ ਉਪਭੋਗੀ ਬਣਾਇਆ। ਕਾਰਪੋਰੇਟ ਪੂੰਜੀਵਾਦ ਅਤੇ ਹੁਣ ਦੀਆਂ ਲੋਕਤੰਤਰੀ ਸਰਕਾਰਾਂ ਦੇ ਸਾਂਝੇ ਤੰਤਰਾਂ ਨਾਲ ਬਣੀ ਮੰਡੀ ਵਿੱਚ ਔਰਤ ਅਤੇ ਗਰੀਬ ਬਲਕਿ ਹਰੇਕ ਆਮ ਬੰਦਾ ਕੇਵਲ ਵਰਤੋਂ ਜਾਂ ਵਿਕਣ ਦੀ ਸ਼ੈ ਨੇ। ਤਸਕੀਨ ਮੁਤਾਬਕ ਚਮਕੀਲੇ ਦੇ ਵਿਚਾਰਾਂ ਵਿੱਚ ਔਰਤ ਕੇਵਲ ਖਪਤਵਾਦੀ ਵਸਤੂ ਹੈ ਜਿਸ ਦਾ ਉਪਭੋਗ ਪੰਜਾਬੀ ਬੰਦੇ ਦੀ ਮਨੋਚੇਤਨਾ ਨੂੰ ਘੇਰ ਲੈਂਦਾ। ਮਗਰ ਔਰਤ ਹੋਂਦ ਵਜੋਂ ਮਾਨਵੀ ਸੰਬੰਧਾਂ ਦੀ ਬਜਾਏ ਜਗੀਰੂ ਮਾਲਕੀ ਦੇ ਦਾਬੇ ਦਾ ਪ੍ਰਵਚਨ ਬਣ ਜਾਂਦੀ ਹੈ। ਤਸਕੀਨ ਅਨੁਸਾਰ ਜਦੋਂ ਉਸ ਵੇਲੇ ਔਰਤ ਅਜੀਬ ਪੂਰੀ ਤਰ੍ਹਾਂ ਘੁੰਡ ਵਿੱਚੋਂ ਵੀ ਬਾਹਰ ਨਹੀਂ ਸੀ ਆਈ, ਪਰ ਚਮਕੀਲੇ ਦੀ ਹਫਸ ਨਰੋਲ ਬਜ਼ਾਰੂ ਖਪਤ ਨਾਲ ਭਰੀ ਪਈ ਹੈ ਜਿਸ ਦੀ ਪੂਰਤੀ ਜ਼ੁਰਮ ਦੀ ਦੁਨੀਆ 'ਚੋਂ ਹੋ ਕੇ ਲੰਘਦੀ ਹੈ। ਚਮਕੀਲਾ ਵੈਲੀ ਦੀ ਸ਼ਖਸੀ ਦਹਿਸ਼ਤਗਰਦੀ ਦੀ ਵਡਿਆਈ ਵਿੱਚ ਸਾਰਾ ਸਮਾਜ ਅਤੇ ਤੰਤਰ ਦਾ ਬਾਲਣ ਝੋਕ ਦਿੰਦਾ, ਜਿਸ ਲਈ ਹਿੰਸਾ ਦਾ ਮਾਰਗ ਲਾਜ਼ਮੀ ਹੈ ਜੋ ਵੈਲੀਆਂ ਦਾ ਕੰਮ ਹੈ। ਅਜਿਹੇ ਕਾਮੁਕ ਬਾਜ਼ਾਰ ਵਿੱਚ ਹਿੰਸਾ ਅਤੇ ਨਸ਼ਾ ਹੀ ਚਮਕੀਲੇ ਦੇ ਆਦਰਸ਼ ਵਿਅਕਤੀ ਦੀ ਘਾੜਤ ਘੜਦੇ ਨੇ। ਸਾਰੇ ਸਮਾਜਿਕ ਸਰੋਕਾਰਾਂ ਨੂੰ ਛਿੱਕੇ ਟੰਗੀ ਚਮਕੀਲੇ ਦਾ ਵੈਲੀ ਜਸ਼ਨ 'ਚ ਹੈ। ਤਸਕੀਨ ਚਮਕੀਲੇ ਦੇ ਗੀਤਾਂ ਵਿੱਚ ਹਿੰਸਾ ਅਤੇ ਨਸ਼ੇ ਨਾਲ ਔਰਤ ਨੂੰ ਭੋਗਣ ਵਾਲੇ ਸਰੋਤੇ ਪੈਦਾ ਕਰਨ 'ਤੇ ਚਮਕੀਲੇ ਦੀ ਗਾਇਕੀ 'ਤੇ ਸਵਾਲ ਖੜ੍ਹਾ ਕਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਚਮਕੀਲਾ ਇਸ ਹਿੰਸਾ ਦਾ ਬੁਲਾਰਾ ਹੈ ਅਤੇ ਹਿੰਸਾ ਦੀ ਪੀੜਤ ਔਰਤ ਹੈ ਜੋ ਪੰਜਾਬ ਦੇ ਆਮ ਪਿੰਡ ਦੀ ਹੀ ਕੁੜੀ ਹੈ। ਪਰ ਚਮਕੀਲੇ ਦੇ ਸਮਕਾਲ ਵਿੱਚ ਹੀ ਭਾਰਤੀ ਸੱਤਾ ਨਾਲ ਪੰਜਾਬ ਦੇ ਖਾੜਕੂਆਂ ਵੱਲੋਂ ਇੱਕ ਅਸਾਮੀ ਜੰਗ ਲੜੀ ਜਾ ਰਹੀ ਹੈ ਜਿਸ ਵਿੱਚ ਲੜਾਕੂਆਂ ਦੇ ਨਾਲ ਪੰਜਾਬ ਦਾ ਆਵਾਮ ਖੜ੍ਹਾ ਅਤੇ ਉਹਨਾਂ ਦੀ ਠਾਹਰ ਬਣਿਆ ਹੋਇਆ। ਚਮਕੀਲਾ ਆਪਣੀ ਪ੍ਰਸਿੱਧੀ ਅਤੇ ਮਾਇਆ ਲਈ ਜੋ ਔਰਤ ਵਿਰੁੱਧ ਹਿੰਸਾ ਅਤੇ ਜਬਰੀ ਭੋਗ ਦਾ ਮੁਹਾਵਰਾ ਵਰਤਦਾ ਤਾਂ ਆਵਾਮ ਇਸ ਨੂੰ ਆਪਣੀ ਔਰਤ ਪੰਜਾਬ ਦੇ ਮੁਹਾਵਰੇ ਵਿੱਚ ਧੀ ਭੈਣ ਉੱਤੇ ਹਮਲਾ ਜਾਣਦਾ। ਉਸੇ ਸਮੇਂ ਵਿੱਚ ਚਮਕੀਲੇ ਦੀ ਗਾਇਕੀ ਵੱਡਾ ਵਿਵਾਦ ਬਣ ਜਾਂਦੀ ਹੈ ਅਤੇ ਚਮਕੀਲਾ ਕਿਸੇ ਵੀ ਉਸ ਥਾਂ ਤੋਂ ਦਰਕਿਨਾਰ ਕਰ ਦਿੱਤਾ ਜਾਂਦਾ ਜਿੱਥੇ ਪੰਜਾਬ ਦੇ ਆਮ ਪਿੰਡਾਂ ਦੀ ਔਰਤ ਦੀ ਹਾਜ਼ਰੀ ਹੈ। ਚਮਕੀਲੇ ਦੇ ਅਖਾੜੇ ਪਿੰਡੋਂ ਬਾਹਰਲੀਆਂ ਉਹਨਾਂ ਥਾਵਾਂ 'ਤੇ ਹੀ ਲੱਗਦੇ ਸੀ ਜਿੱਥੇ ਲੁੱਚੇ ਗੀਤ ਜਾਂ ਲੁੱਚੀ ਗਾਇਕੀ ਹੋ ਸਕਦੀ ਸੀ। ਪੰਜਾਬ ਦੇ ਆਮ ਬੰਦੇ ਦੀ ਸਮਝ ਵਿੱਚ ਚਮਕੀਲਾ ਆਪਣੇ ਜਿਉਂਦੇ ਜੀ ਗੁਨਾਹਗਾਰ ਹੋ ਗਿਆ ਸੀ। ਇਸੇ ਕਸ਼ਮਕਸ਼ ਦੇ ਚੱਲਦਿਆਂ ਚਮਕੀਲੇ ਦਾ ਕਤਲ ਹੋ ਜਾਂਦਾ। ਉਸ ਤੋਂ ਬਾਅਦ ਸੱਤਾ ਅਤੇ ਸੱਤਾ ਦੇ ਪ੍ਰਚਾਰ ਪ੍ਰਵਚਨ ਵੱਲੋਂ ਚਮਕੀਲੇ ਨੂੰ ਹਿੰਸਾ ਦਾ ਪੀੜਿਤ ਦਲਿਤ ਗਾਇਕ ਪ੍ਰਭਾਸ਼ਿਤ ਕਰਨਾ ਸ਼ੁਰੂ ਹੋ ਜਾਂਦਾ। ਚਮਕੀਲਾ ਜੋ ਔਰਤ ਉੱਤੇ ਧੀਂਗੋ ਜੋਰੀ ਕੀਤੀ ਜਾਣ ਵਾਲੀ ਹਿੰਸਾ ਦਾ ਬੁਲਾਰਾ ਸੀ, ਉਹੀ ਚਮਕੀਲਾ ਸੱਤਾ ਨਾਲ ਚੱਲਦੀ ਜੰਗ ਵਿੱਚ ਹਿੰਸਾ ਦਾ ਸ਼ਿਕਾਰ ਹੋ ਜਾਂਦਾ ਜਿਸ ਦਾ ਸਾਰਾ ਦੋਸ਼ ਖਾੜਕੂਆਂ ਉੱਪਰ ਲਾਇਆ ਜਾਂਦਾ। ਸੇਵਕ ਸਿੰਘ ਦੀ ਕਿਤਾਬ ਸ਼ਬਦ ਜੰਗ ਦੇ ਮੁਹਾਵਰੇ ਵਿੱਚ ਚਮਕੀਲਾ ਸੱਤਾ ਦਾ ਮਨੋਰੰਜਨੀ ਸਾਧਨ ਬਣ ਜਾਂਦਾ। ਉਸ ਅਨੁਸਾਰ ਹਕੂਮਤਾਂ ਕਲਾ ਸਾਧਨਾਂ ਦੀ ਵਰਤੋਂ ਬਗਾਵਤੀ ਵਿਚਾਰ ਦਾ ਉੱਤਰ ਦੇਣ ਲਈ ਵੀ ਕਰਦੀਆਂ ਨੇ ਅਤੇ ਲੋਕਾਂ ਨੂੰ ਹਿੰਸਾ ਦੇ ਬਦਲੇ ਸੁਹਜ ਆਨੰਦ ਦਾ ਖਿਆਲ ਵੀ ਵੇਚਦੀਆਂ ਨੇ। ਆਮ ਲੋਕਾਂ ਉੱਤੇ ਵਿਚਾਰ ਚਰਚਾ ਦੀ ਥਾਂ ਕਲਾ ਦਾ ਅਸਰ ਸਿੱਧਾ ਛੇਤੀ ਅਤੇ ਜ਼ਿਆਦਾ ਪੈਂਦਾ। ਕਲਾ ਦੀ ਹਥਿਆਰ ਵਜੋਂ ਵਰਤੋਂ ਲਈ ਸਾਰਾ ਸਮਾਜ ਜੰਗ ਦੇ ਮੈਦਾਨ ਵਜੋਂ ਖੁੱਲ੍ਹ ਜਾਂਦਾ ਜਿੱਥੇ ਕਲਾਕਾਰ ਵਜੋਂ ਮਸ਼ਹੂਰ ਜਾਂ ਮਸ਼ਹੂਰ ਹੋਣ ਦੇ ਚਾਹਵਾਨ ਲੋਕ ਹਕੂਮਤਾਂ ਦੀ ਉਤਸ਼ਾਹੀ, ਸ਼ਾਂਤਮਈ ਜਾਂ ਵਿਕਾਸ ਆਦਿ ਨੀਤੀ ਦੇ ਨਾਂ ਹੇਠ ਕਲਾ ਦਾ ਮੁਜ਼ਾਹਰਾ ਕਰਦੇ ਨੇ। ਇਸੇ ਤਰ੍ਹਾਂ ਬਗਾਵਤੀ ਜੰਗਾਂ ਵੇਲੇ ਜਦੋਂ ਕਲਾਕਾਰ ਸੱਤਾ ਦਾ ਸੰਦ ਬਣ ਜਾਂਦੇ ਨੇ ਤਾਂ ਸੱਤਾ ਕਲਾਕਾਰਾਂ ਨੂੰ ਸੁਰੱਖਿਆ ਮੁਹੱਈਆ ਕਰਦੀ ਹੈ। ਜਿਵੇਂ ਚਮਕੀਲੇ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਹੋਈ ਸੀ। ਇਹ ਸੁਰੱਖਿਆ ਆਪਣੇ ਆਪ ਦੇ ਵਿੱਚ ਕਲਾਕਾਰਾਂ ਨੂੰ ਬਾਗੀਆਂ ਦੇ ਹਥਿਆਰ ਦਾ ਨਿਸ਼ਾਨਾ ਬਣਾਉਣ ਲਈ ਉਕਸਾਉਂਦੀ ਹੈ। ਜੇ ਕਲਾਕਾਰ ਬਾਗੀਆਂ ਹੱਥੋਂ ਸ਼ਿਕਾਰ ਨਹੀਂ ਹੁੰਦਾ ਤਾਂ ਸੱਤਾ ਉਸ ਨੂੰ ਪੂਰੇ ਜ਼ੋਰ ਨਾਲ ਆਪਣੇ ਵਿਚਾਰਧਾਰਕ ਪੈਂਤੜੇ ਲਈ ਵਰਤਦੀ ਹੈ, ਅਤੇ ਜੇ ਕਲਾਕਾਰ ਬਾਗੀਆਂ ਦੇ ਹਥਿਆਰ ਦਾ ਸ਼ਿਕਾਰ ਹੋ ਜਾਂਦਾ ਤਾਂ ਉਸ ਨੂੰ ਮਜ਼ਲੂਮ ਬਣਾ ਕੇ ਨਵੀਂ ਵਿਆਖਿਆ ਵਿੱਚ ਪਾ ਲਿਆ ਜਾਂਦਾ। ਇਹ ਵਿਆਖਿਆ ਦਾ ਪ੍ਰਵਚਨ ਲੰਮੇ ਸਮੇਂ ਲਈ ਬਾਗੀਆਂ ਖਿਲਾਫ਼ ਵਰਤਿਆ ਜਾਂਦਾ, ਜਿਵੇਂ ਚਮਕੀਲੇ ਨੂੰ ਚਾਰ ਦਹਾਕਿਆਂ ਬਾਅਦ ਖਾੜਕੂ ਲਹਿਰ ਖਿਲਾਫ਼ ਵਰਤਿਆ ਜਾ ਰਿਹਾ। ਅੱਜ ਦੀ ਗਾਇਕੀ ਵਿੱਚ ਔਰਤ ਨੂੰ ਨਿਗੁਣੀ ਜਾਣਨਾ, ਨਸ਼ੇ ਦੀ ਵਡਿਆਈ, ਵੈਲੀ ਪੁਣੇ ਦਾ ਹੰਕਾਰ ਹੋਣਾ, ਤਸਕੀਨ ਅਨੁਸਾਰ ਇਹ ਚਮਕੀਲੇ ਨੂੰ ਗਾਇਕੀ ਅਤੇ ਅਖਾੜਿਆਂ ਦਾ ਆਦਰਸ਼ ਮੰਨੇ ਜਾਣਾ। ਉਸ ਅਨੁਸਾਰ ਕੋਈ ਸਵਾਲ ਨਜ਼ਰ ਨਹੀਂ ਆਉਂਦਾ ਕਿ ਨਸ਼ੇ ਨੂੰ ਆਦਰਸ਼ ਬਣਾ ਕੇ ਸਮਾਜਿਕ ਸਰੋਕਾਰਾਂ ਤੋਂ ਹੀਣੇ ਬੰਦੇ ਦੇ ਜੀਨਸ ਵਿੱਚ ਚਮਕੀਲੇ ਦੇ ਵਿਚਾਰਾਂ ਦਾ DNA ਹੈ, ਜਿਸ ਨੇ ਜੱਟ ਨੂੰ ਜੱਟਵਾਦੀ ਜਾਂ ਵੈਲੀ ਬਣਨ ਦੀ ਗੁੜਤੀ ਦਿੱਤੀ ਹੈ, ਜਿਸ ਦਾ ਕੰਮ ਕੇਵਲ ਸੈਕਸ, ਹਿੰਸਾ ਅਤੇ ਨਸ਼ਾ ਹੈ। ਅੱਜ ਦੇ ਜੱਟ ਗਾਇਕਾਂ ਵਿੱਚ ਇਹ ਤਿੰਨੋਂ ਅਲਾਮਤਾਂ ਕੁੱਟ ਕੇ ਭਰੀਆਂ ਨੇ। ਉਹ ਤਾਂ ਆਪਣੇ ਆਦਰਸ਼ ਨਾਇਕ ਨੂੰ ਚਮਕੀਲੇ ਤੋਂ ਵੀ ਉੱਪਰਲੀ ਸਟੇਜ, ਡਰੱਗ ਲੋਰਡ ਪਾਬਲੋ ਐਸਕੋਬਾਰ ਜੇ ਸਰਵ ਵਿਆਪੀ ਮਸੀਹਾ ਤੱਕ ਲੈ ਗਏ ਨੇ। ਹੁਣ ਸਵਾਲ ਇਹ ਹੈ ਕਿ ਭਾਰਤ ਦੀ ਕੇਂਦਰੀ ਅਤੇ ਰਾਜ ਸਰਕਾਰਾਂ ਨਸ਼ੇ ਉੱਤੇ ਪਾਬੰਦੀ ਦੇ ਦਾਅਵੇ ਕਰਦੀਆਂ ਨੇ ਅਤੇ ਦੂਜੇ ਪਾਸੇ ਨਸ਼ੇ ਦੇ ਆਦਰਸ਼ਕ ਗਾਇਕਾਂ ਨੂੰ ਸਥਾਪਿਤ ਕਰ ਰਹੀਆਂ ਨੇ। ਇਹੀ ਹਾਲ ਮਨੋਰੰਜਨ ਉਦਯੋਗ ਦਾ ਹੈ, ਜੋ ਇੱਕ ਪਾਸੇ ਸਰਕਾਰ ਦੇ ਮਸ਼ਹੂਰੀ ਪ੍ਰਚਾਰ ਦਾ ਸਾਧਨ ਬਣਦਾ, ਦੂਜੇ ਪਾਸੇ ਨਸ਼ੇ ਅਤੇ ਵੈਲੀ ਪੁਣੇ ਨੂੰ ਆਦਰਸ਼ ਵਜੋਂ ਸਥਾਪਿਤ ਕਰ ਰਿਹਾ, ਅਤੇ ਤੀਜੇ ਪਾਸੇ ਉਹ ਕਾਰਪੋਰੇਟ ਪੂੰਜੀਵਾਦ ਨੂੰ ਤਾਕਤਵਰ ਕਰ ਰਿਹਾ। ਪੱਤਰਕਾਰ ਅਤੇ ਵਿਚਾਰਕ ਲੋਕ ਅਤੇ ਮੀਡੀਆ ਅਦਾਰੇ ਜਿਹੜੇ ਚਮਕੀਲੇ ਦੇ ਹੱਕ ਵਿੱਚ ਪ੍ਰਵਚਨ ਖੜ੍ਹਾ ਕਰ ਰਹੇ ਨੇ, ਉਹ ਅਦਿੱਖ ਰੂਪ ਦੇ ਵਿੱਚ ਪੰਜਾਬ ਅੰਦਰ ਨਸ਼ੇ, ਔਰਤ ਵਿਰੋਧੀ ਹਿੰਸਾ ਅਤੇ ਵੈਲੀ ਪੁਣੇ ਨੂੰ ਉਭਾਰ ਰਹੇ ਨੇ। ਤਸਕੀਨ ਅਨੁਸਾਰ ਚਮਕੀਲੇ ਦੇ ਗੀਤ ਕਿਸੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦੀ ਬਜਾਏ ਅਜਿਹੇ ਵਿਅਕਤੀ ਦੀ ਸਿਰਜਣਾ ਕਰਦੇ ਨੇ ਜੋ ਇਖਲਾਕਹੀਣ, ਇਮਾਨ ਫਰੋਸ਼, ਜ਼ਮੀਰ ਫਰੋਸ਼, ਮਾਨਵੀ ਮੁੱਲਾਂ ਤੋਂ ਸੱਖਣੀ ਅਨੈਤਿਕ ਮਰਦਾਨਗੀ 'ਤੇ ਟਿਕਿਆ ਹੋਇਆ ਕਿਸੇ ਵੀ ਤਹਿਜ਼ੀਬ ਤੋਂ ਭੇਜਿਆ। ਕਾਮਨਾ ਦਾ ਹਾਬੜਾ ਉਸ ਨੂੰ ਕੁਦਰਤੀ ਲਿੰਗਕ ਆਨੰਦ ਵਿੱਚ ਢਾਲਣ ਦੀ ਬਜਾਏ ਖਪਤਵਾਦੀ ਹਵਸ ਦੇ ਭੋਖੜੇ ਦਾ ਸ਼ਿਕਾਰ ਬਣਾਉਂਦਾ, ਜਿਸ ਵਿੱਚ ਔਰਤ ਦੇ ਇੱਕ ਖਪਤਵਾਦੀ ਵਸਤੂ ਹੈ, ਜਿਸ ਨੂੰ ਮਾਲ ਪੂੜਿਆਂ ਵਾਂਗ ਦਿਹਾੜੀ 'ਚ ਕਈ ਵਾਰ ਹਿੰਸਕ ਸੈਕਸ ਲਈ ਝੱਫਿਆ ਜਾ ਸਕਦਾ, ਜਿਸ ਲਈ ਧਨ ਅਤੇ ਹਿੰਸਾ, ਨਸ਼ੇ ਦੀ ਬੇਇੰਤਹਾ ਜ਼ਰੂਰਤ ਹੈ। ਇਹ ਇੱਕ ਐਸਾ ਫੈਂਟੇਸੀ ਭਰਿਆ ਜਸ਼ਨ ਹੈ ਜੋ ਕਾਮੁਕ ਪਾਗਲਪਨ ਦੇ ਰਸਤਿਓਂ ਹੋ ਕੇ ਲੰਘਦਾ। ਚਮਕੀਲੇ ਦੇ ਜ਼ਿਹਨੀ ਚਿੱਤਰਪੱਟ ਅਤੇ ਸੈਕਸ ਪੂਰਤੀ ਲਈ ਜ਼ੁਰਮ ਦੀ ਦੁਨੀਆ 'ਚੋਂ ਲੰਘਣਾ ਹੀ ਇੱਕਮਾਤਰ ਰਾਹ ਹੈ, ਜਿਸ ਦੀ ਭਰਪਾਈ ਹਿੰਸਾ ਅਤੇ ਉਸਦੇ ਸਹਾਇਕ ਨਸ਼ੇ ਨਾਲ ਨੱਕੋ ਨੱਕ ਭਰੀ ਪਈ ਹੈ। ਜਿਸ ਔਰਤ ਦੀ ਤਹਿ ਚਮਕੀਲੇ ਦਾ ਮਰਦ ਲਾਉਂਦਾ, ਉਸ ਵਿੱਚ ਭੈਣ ਦੀ ਨਣਾਨ, ਪਿਓ ਦੀ ਕੁੜਮਣੀ, ਸਾਲੀ, ਭਰਜਾਈ ਸਭ ਰਿਸ਼ਤੇ ਸ਼ਾਮਲ ਨੇ। ਉਸ ਦੀਆਂ ਇੱਛਾਵਾਂ ਦੀ ਪਤਨੀ ਵੀ ਪਤੀ ਕੋਲੋਂ ਹਿੱਕ ਉੱਤੇ ਸੌਂ ਜਾਵੇ ਸ਼ਰਾਬੀ ਬਣ ਕੇ ਦੀ ਮੰਗ ਕਰਦੀ ਹੈ। ਭਾਵ ਚਮਕੀਲੇ ਦੇ ਗੀਤਾਂ ਵਿੱਚ ਪਤਨੀ, ਪ੍ਰੇਮਿਕਾ, ਰਿਸ਼ਤੇ, ਵੇਸਵਾ ਸਭ ਇੱਕੋ ਹੀ ਸਥਿਤੀ ਹਫਸ ਨੂੰ ਪ੍ਰਾਪਤ ਹੁੰਦੀਆਂ ਨੇ। ਇਹਨਾਂ ਦੀਆਂ ਸਮਾਜ ਆਰਥਿਕ ਸਥਿਤੀਆਂ ਦੀ ਭਿੰਨਤਾ ਵੀ ਗੌਣ ਹੋ ਜਾਂਦੀ ਹੈ। ਹਰ ਰਿਸ਼ਤੇ ਵਿੱਚ ਤੀਵੀਂ ਦੀ ਸਰੀਰਕ ਤਹਿ ਲਾਉਣਾ ਚਮਕੀਲੇ ਦੀ ਫੈਂਟੇਸੀ ਦਾ ਕੁੱਲ ਜੋੜ ਹੈ। ਚਮਕੀਲਾ ਪੰਜਾਬ ਵਿੱਚ ਕਾਰਪੋਰੇਟ ਪੂੰਜੀ ਵਧਾਉਣ ਤੋਂ ਪਹਿਲਾਂ ਔਰਤ ਪ੍ਰਤੀ ਬਿਲਕੁਲ ਉਹੀ ਸਮਝ ਅਤੇ ਮਾਹੌਲ ਪੈਦਾ ਕਰ ਰਿਹਾ ਜਿਹੜਾ ਕਾਰਪੋਰੇਟ ਪੂੰਜੀਵਾਦ ਨੂੰ ਬੇਹੱਦ ਲੋੜੀਂਦਾ ਹੈ। ਪੂੰਜੀਵਾਦ ਵਿੱਚ ਔਰਤ ਮੁਨਾਫੇ ਲਈ ਵਰਤੇ ਜਾਣ ਵਾਲਾ ਇੱਕ ਸੰਦ ਹੈ, ਕੋਈ ਜਿਉਂਦੀ ਜਾਗਦੀ ਮਾਨਵੀ ਸ਼ੈ ਨਹੀਂ। ਇਸ ਦੇ ਹਵਾਲੇ ਲਈ ਸ਼ੀਲਾ ਜ਼ੋਏ ਜ਼ੈਫਰਿਸ ਦੀਆਂ ਕਿਤਾਬਾਂ ਦੇਖੀਆਂ ਜਾ ਸਕਦੀਆਂ ਨੇ। ਉਸਨੇ ਕਾਮ ਵਪਾਰ ਉੱਪਰ ਗੌਲਨਯੋਗ ਕੰਮ ਕੀਤਾ। ਚਮਕੀਲਾ ਪੰਜਾਬੀ ਕੁੜੀ ਨੂੰ ਮੰਡੀ ਦੀ ਇੱਕ ਕਾਮੁਕ ਚੀਜ਼ ਬਣਾਉਂਦਾ ਅਤੇ ਪੰਜਾਬੀ ਬੰਦੇ ਨੂੰ ਉਸਦਾ ਖਪਤਕਾਰ। ਚਮਕੀਲਾ ਜਦੋਂ ਪ੍ਰੇਮਿਕਾ, ਪਤਨੀ ਅਤੇ ਹਰ ਰਿਸ਼ਤੇ ਨੂੰ ਵੇਸਵਾ ਬਣਾ ਦਿੰਦਾ, ਇਹ ਪੰਜਾਬੀ ਨੈਤਿਕਤਾ ਨੂੰ ਉਲਟੇ ਗੇੜ ਰੱਦ ਕਰਨਾ। ਤਸਕੀਨ ਮੁਜਬ ਚਮਕੀਲਾ ਅਜਿਹੇ ਵਿਚਾਰਾਂ ਦਾ ਵਿਕਰੇਤਾ ਹੈ ਜਿਸ ਵਿੱਚ ਮਾਨਵੀ ਸਮਾਜਿਕ ਮਰਿਆਦਾ, ਰਿਸ਼ਤੇ ਨਾਤੇ ਉਸਦੇ ਕਾਮੁਕ ਭੋਖੜੇ ਅੱਗੇ ਵਾਹੁਣੇ ਨੇ। ਜੇ ਕੋਈ ਉਸਦੇ ਇਸ ਵਿਚਾਰ ਦਾ ਵਿਰੋਧੀ ਹੈ ਤਾਂ ਉਸਨੂੰ ਹਿੰਸਾ ਰਾਹੀਂ ਠੋਕਿਆ ਜਾਣਾ ਬਣਦਾ। ਉਸ ਅਨੁਸਾਰ ਚਮਕੀਲੇ ਦੇ ਗੀਤਾਂ ਵਿੱਚ ਔਰਤ ਅਜਿਹੇ ਕਾਮੁਕ ਮਨੋਰੰਜਨ ਦੀ ਵਸਤੂ ਹੈ ਜਿਸਦਾ ਨਾ ਕੋਈ ਆਪਣਾ ਵਿਚਾਰ ਹੈ ਅਤੇ ਨਾ ਕੋਈ ਹੋਂਦ, ਜਿਵੇਂ ਮੱਧਕਾਲੀ ਇਸ਼ਕ ਵਿੱਚ ਔਰਤ ਇੱਕ ਪੂਰਨ ਬਰਾਬਰਤਾ ਦੀ ਇਕਾਈ ਹੈ ਜੋ ਪੁਰਖਤੰਤਰੀ ਵਿਵਸਥਾ ਦੀਆਂ ਚੂਲਾਂ ਹਿਲਾਉਂਦੀ ਆਜ਼ਾਦ ਹੋਂਦ ਵਜੋਂ ਵਿਚਰਦੀ ਹੈ। ਉਦਾਹਰਨ ਲਈ ਵਾਰਸ ਦੀ ਹੀਰ ਅਤੇ ਬੁੱਲੇ ਸ਼ਾਹ ਦੀ ਕੰਜਰੀ। ਚਮਕੀਲੇ ਦੇ ਵਿਚਾਰ ਔਰਤ ਦੀ ਹੋਂਦ ਨੂੰ ਪੂਰੀ ਤਰ੍ਹਾਂ ਹਿੰਸਕ ਪੁਰਖਤੰਤਰੀ ਗਾਲੀ ਗਲੋਚ ਨਾਲ ਰੱਦ ਕਰਦੇ ਨੇ। ਮੈਂ ਮਾਰੂ ਧੌਣ ਵਿੱਚ ਹੂਰੇ ਸਾਲੀਏ ਬੋਲੀ ਜਾਂਦੀ ਹੈ, ਇਸ ਤਰ੍ਹਾਂ ਪੰਜਾਬੀ ਔਰਤ ਦੀ ਪ੍ਰਸੰਗ ਵਿੱਚ ਚਮਕੀਲਾ ਤੂੜੀ ਦੀ ਪੰਡ ਦਰਿਆ ਵਿੱਚ ਖੋਲਦਾ ਨਹੀਂ, ਖਿੰਡਾ ਦਿੰਦਾ। ਕੋਈ ਸੱਭਿਆਚਾਰ ਇਸ ਤਰ੍ਹਾਂ ਦਾ ਪ੍ਰਵਚਨ ਪ੍ਰਵਾਨ ਨਹੀਂ ਕਰਦਾ। ਇਸ ਲਈ ਚਮਕੀਲੇ ਦਾ ਕਿਸੇ ਵੀ ਪੱਧਰ ਤੱਕ ਪ੍ਰਤੀਕਰਮ ਹੋਣਾ ਸੁਭਾਵਿਕ ਸੀ। ਇਹ ਪ੍ਰਤੀਕਰਮ ਗੋਲੀ ਦੇ ਰੂਪ ਵਿੱਚ ਕਤਲ ਵਜੋਂ ਹੋਇਆ, ਕਿਉਂਕਿ ਚਮਕੀਲਾ ਵੀ ਉਸਦੇ ਰਾਹ ਵਿੱਚ ਵਿਰੋਧੀ ਬਣਨ ਵਾਲੇ ਨੂੰ ਹਿੰਸਾ ਰਾਹੀਂ ਠੋਕੇ ਜਾਣ ਦਾ ਧਾਰਨੀ ਸੀ। ਤਸਕੀਨ ਚਮਕੀਲੇ ਦੀਆਂ ਫੈਂਟਸੀਆਂ ਵਿਚਲੀ ਔਰਤ ਨੂੰ ਬੇਬੀ ਡੋਲ ਆਖਦਾ। ਬੇਬੀ ਡੋਲ ਪੂੰਜੀਵਾਦ ਦਾ ਇੱਕ ਸੰਦ ਹੈ ਜੋ ਬੱਚੇ ਨੂੰ ਜਨਮ ਤੋਂ ਹੀ ਖਪਤਕਾਰ ਬਣਾਉਂਦਾ। ਤਸਕੀਨ ਅਨੁਸਾਰ ਚਮਕੀਲੇ ਦੇ ਗੀਤਾਂ ਵਿੱਚ ਔਰਤ ਨੂੰ ਹਿੰਸਾ ਦੇ ਮਰਦਾਵੇਂ ਦਾਬੇ ਰਾਹੀਂ ਕਾਬੂ ਵਿੱਚ ਰੱਖਣਾ ਜ਼ਰੂਰੀ ਸ਼ਰਤ ਹੈ। ਹਿੰਸਾ ਅਤੇ ਪੋਰਨੋਗ੍ਰਾਫੀ ਦਾ ਗਹਿਰਾ ਰਿਸ਼ਤਾ ਹੈ। ਫਾਸੀਵਾਦੀ ਕਾਸਟਿਊਮ ਅਤੇ ਪੋਰਨੋਗ੍ਰਾਫੀ ਦਾ ਗਹਿਰਾ ਰਿਸ਼ਤਾ ਹੈ ਜਿਸ ਵਿੱਚ ਮਰਦ ਔਰਤ ਨਾਲ ਕਾਮੁਕਤਾ ਨੂੰ ਹਿੰਸਕ ਰੂਪ ਵਿੱਚ ਕਸ਼ਟ ਪਹੁੰਚਾ ਕੇ ਆਨੰਦ ਪ੍ਰਾਪਤ ਕਰਦਾ। ਚਮਕੀਲਾ ਵੀ ਅਜਿਹੀ ਹੀ ਆਡੀਓ ਕਾਮੋਗ੍ਰਾਫੀ ਦੇ ਭੰਡਾਰ ਰਾਹੀਂ ਪੰਜਾਬੀ ਬੰਦੇ ਦੇ ਕਾਮੁਕ ਭੋਖੜੇ ਨੂੰ ਜਸ਼ਨ ਵਿੱਚ ਖਿਆਲੀ ਸੈਕਸ ਦੀ ਪ੍ਰਾਪਤੀ ਨਾਲ ਭਰ ਦਿੰਦਾ, ਜੋ ਕਾਮੁਕ ਹਿੰਸਾ ਰਾਹੀਂ ਔਰਤ ਦੀ ਤਸੱਲੀ ਕਰਾ ਕੇ ਮਰਦ ਦੀ ਮਰਦਾਨਗੀ ਨੂੰ ਚਮਕਾਉਂਦਾ ਜਾਂ ਪੱਠੇ ਪਾਉਂਦਾ। ਸ਼ਬਦ ਜੰਗ ਵਿੱਚ ਸੇਵਕ ਸਿੰਘ ਆਖਦਾ ਕਿ ਸੱਤਾ ਦੁਸ਼ਮਣ ਦੀ ਹਸਤੀ ਨੂੰ ਕਲਪਨਾ ਵਿੱਚ ਮੇਟਣ ਲਈ ਕਲਾ, ਸਾਹਿਤ ਅਤੇ ਮਨੋਰੰਜਨ ਦੀ ਵਰਤੋਂ ਕਰਦੀ ਹੈ, ਕਿਉਂਕਿ ਕਲਾ ਉਹ ਰਾਹ ਹੈ ਜਿੱਥੇ ਬੰਦਾ ਕਲਪਨਾ ਕਰਨ ਲਈ ਆਜ਼ਾਦ ਹੈ, ਕਿਸੇ ਤੱਥ ਦਲੀਲ ਦੇ ਸਿਧਾਂਤਕ ਜਾਂ ਇਤਿਹਾਸਕ ਬੰਨਣ ਵਿੱਚ ਨਹੀਂ ਹੁੰਦਾ। ਤਸਕੀਨ ਵੀ ਕਹਿੰਦਾ ਕਿ ਖਪਤਕਾਰ ਅਜਿਹਾ ਅਤਾਰਕਿਕ ਵਿਅਕਤੀ ਹੈ ਜੋ ਕਾਮ ਭੋਖੜੇ ਵਿੱਚ ਉਸਦੇ ਵਿਚਾਰਾਂ ਉੱਪਰ ਕੋਈ ਗੌਰ ਕਰਨ ਦੀ ਬਜਾਏ ਉਸਦੀ ਫੈਂਟੇਸੀ ਦੁਆਰਾ ਉਸਾਰੇ ਕਥਾ ਦ੍ਰਿਸ਼ ਵਿੱਚ ਕੈਦ ਹੋ ਕੇ ਸਮਾਜਿਕ ਹਕੀਕਤ ਨੂੰ ਭੁੱਲ ਹੀ ਜਾਂਦਾ। ਕਥਾ ਅਜਿਹਾ ਹੀ ਕਾਰਜ ਕਰਦੀ ਹੈ। ਪੁਰਾਣਿਕ ਗ੍ਰੰਥ ਵੀ ਚਮਤਕਾਰੀ ਕਥਾ ਸੰਸਾਰ ਰਾਹੀਂ ਅਜਿਹੀ ਹੀ ਭੂਮਿਕਾ ਨਿਭਾਉਂਦੇ ਮਨੁੱਖ ਨੂੰ ਅਤਾਰਕਿਕ ਜਾਂ ਇਤਿਹਾਸਹੀਣ ਸਥਿਤੀ 'ਚ ਲੈ ਜਾਂਦੇ ਨੇ। ਇਤਿਹਾਸਹੀਣ ਲੋਕ ਆਪਣੇ ਹੋਣ ਦੀ ਜੱਦੋਜਹਿਦ ਤੋਂ ਵਿਰਵੇ ਹੋ ਜਾਂਦੇ ਨੇ। ਚਮਕੀਲਾ ਉਸ ਵੇਲੇ ਪੰਜਾਬੀ ਬੰਦੇ ਨੂੰ ਇਤਿਹਾਸਹੀਣ ਅਤੇ ਪੰਜਾਬ ਲਈ ਹੋਣ ਵਾਲੀ ਜੱਦੋਜਹਿਦ ਤੋਂ ਵਿਰਵਾ ਕਰ ਰਿਹਾ ਹੈ ਜਦੋਂ ਪੰਜਾਬ ਦੀ ਭਾਰਤੀ ਹਕੂਮਤ ਨਾਲ ਅਸਾਮੀ ਜੰਗ ਚੱਲ ਰਹੀ ਸੀ। ਚਮਕੀਲਾ ਪੰਜਾਬ ਵੱਲ ਹੋਣ ਦੀ ਥਾਂ ਬ੍ਰਾਹਮਣਵਾਦੀ ਜਾਤੀਵਾਦੀ ਭਾਰਤੀ ਹਕੂਮਤ ਵੱਲ ਖੜ ਰਿਹਾ ਹੈ। ਤਸਕੀਨ ਪੰਜਾਬੀ ਗੀਤਕਾਰਾਂ, ਗਾਇਕਾਂ, ਪਾਪੂਲਰ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਸਵਾਲ ਹੇਠ ਲੈਂਦਾ ਕਹਿੰਦਾ, ਜਦੋਂ ਚਮਕੀਲਾ ਮਨੋਰੰਜਨ ਉਦਯੋਗ ਦਾ ਹਾਲ ਵੀ ਆਦਰਸ਼ ਆਈਕਨ ਹੈ ਤਾਂ ਪੰਜਾਬੀ ਸੱਭਿਆਚਾਰ ਦਾ ਪਤਨ ਹੋਣਾ ਤੈਅ ਹੈ। ਤਸਕੀਨ ਪੰਜਾਬੀ ਸੱਭਿਆਚਾਰ ਦੇ ਭਵਿੱਖ ਦਾ ਇਹ ਟੇਵਾ ਪੰਜਾਬ ਦੇ ਮੀਡੀਆ ਅਤੇ ਮਨੋਰੰਜਨ ਉਦਯੋਗ ਦਾ ਵਿਸ਼ਲੇਸ਼ਣਹੀਣ ਹੋ ਜਾਣ ਕਰਕੇ ਲਾਉਂਦਾ। ਪੰਜਾਬ ਦਾ ਮੀਡੀਆ ਅਤੇ ਮਨੋਰੰਜਨ ਉਦਯੋਗ ਪੰਜਾਬ ਨਾਲ ਖੜਨ ਦੀ ਥਾਂ ਸੱਤਾ ਦੇ ਪ੍ਰਵਚਨ ਨਾਲ ਖੜਨ ਨੂੰ ਵਧੇਰੇ ਤਰਜੀਹ ਦਿੰਦਾ। ਉਸਦਾ ਮੂਲ ਕਾਰਨ ਇਹ ਹੈ ਕਿ ਮੀਡੀਆ ਅਤੇ ਮਨੋਰੰਜਨ ਉਦਯੋਗ ਵਪਾਰ ਅਤੇ ਮੁਨਾਫੇ ਲਈ ਹਨ। ਪੰਜਾਬ ਅਤੇ ਭਾਰਤ ਦੀ ਰਾਜਨੀਤਿਕ ਵਿਆਕਰਣ ਵਿੱਚ ਪੰਜਾਬ ਨਾਲ ਖੜਨ ਦਾ ਮਤਲਬ ਵਪਾਰ ਅਤੇ ਮੁਨਾਫੇ ਵਿੱਚ ਘਾਟਾ ਹੀ ਘਾਟਾ ਹੈ, ਇਸ ਲਈ ਉਹ ਲੋਕ ਮੁਨਾਫੇ ਵੱਲ ਖੜਦੇ ਨੇ। ਇੱਥੇ ਸਵਾਲ ਇਹ ਹੈ ਕਿ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਜਿਹੜਾ ਵਰਗ ਰੋਕ ਜਾਂ ਘੇਰ ਰਿਹਾ ਹੈ ਉਸ ਨੂੰ ਹੀ ਨਿਸ਼ਾਨਾ ਬਣਾਉਣ ਵਿੱਚ ਵਿਦਵਾਨ ਤਬਕਾ ਵੀ ਸੱਤਾ ਅਤੇ ਮਨੋਰੰਜਨ ਉਦਯੋਗ ਦਾ ਸਾਥ ਦੇਣ ਲੱਗ ਜਾਂਦਾ। ਇਸ ਲਈ ਪੰਜਾਬ ਦੀ ਵਿਦਵਤਾ, ਮੀਡੀਆ, ਮਨੋਰੰਜਨ ਉਦਯੋਗ, ਅਕਾਦਮਿਕਤਾ ਆਦਿ ਸਭ ਸਵਾਲ ਹੇਠ ਆ ਜਾਂਦੇ ਨੇ। ਅੱਜ ਪੰਜਾਬ ਦੀ ਹਰ ਔਰਤ, ਹਰ ਜ਼ਿੰਮੇਵਾਰ ਬੰਦਾ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਅਤੇ ਵਰਤਾਰੇ ਤੋਂ ਫਿਕਰਮੰਦ ਹੈ। ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੀ ਨਸ਼ੇ ਦੇ ਕਾਰੋਬਾਰੀ ਨੂੰ ਪੰਜਾਬ ਅਤੇ ਹਰਿਆਣਾ ਦੀ ਨੌਜਵਾਨੀ ਦੇ ਕਾਤਲ ਆਖਿਆ। ਇਹ ਤਸਕੀਨ ਅਨੁਸਾਰ ਚਮਕੀਲੇ ਦੇ ਵਿਚਾਰਾਂ ਵਿੱਚ ਵਿਚਰਦੇ ਪਾਤਰ ਅਮਾਨਵੀ ਕਾਮੁਕਤਾ ਨੂੰ ਹਟਾਉਂਦੇ ਜ਼ੁਰਮ ਦੀ ਦੁਨੀਆ ਵਿੱਚ ਵਿਚਰਦੇ ਨੇ ਅਤੇ ਜਿਸ ਦਾ ਸਹਾਰਾ ਹਿੰਸਾ ਹੈ, ਜਿਸ ਨੂੰ ਜਾਰੀ ਰੱਖਣ ਲਈ ਅਜਿਹੇ ਨਸ਼ੇ ਦੀ ਡੋਜ਼ ਚਾਹੀਦੀ ਆ ਜੋ ਬੰਦੇ ਨੂੰ ਬੰਦਾ ਨਾ ਰਹਿਣ ਦੇਵੇ। ਜੋ ਲੋਕ ਅਜਿਹੇ ਚਮਕੀਲੇ ਦੀ ਵਕਾਲਤ ਕਰ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਦਰਦਮੰਦ ਕਿਵੇਂ ਆਖਿਆ ਜਾ ਸਕਦਾ? ਕੀ ਕਿਸੇ ਨੂੰ ਕਲਾ ਰਾਹੀਂ ਅਜਿਹਾ ਕੁਝ ਅਮਾਨਵੀ ਅਤੇ ਇਖਲਾਕਹੀਣ ਪੇਸ਼ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ? ਜਦੋਂ ਕਿ ਦੂਜੇ ਪਾਸੇ ਸਰਕਾਰ ਦਾ ਇੱਕ ਸੈਂਸਰ ਬੋਰਡ ਸਰਕਾਰ ਤੋਂ ਖਿਲਾਫ ਇੱਕ ਬੋਲ ਜਾਂ ਦ੍ਰਿਸ਼ ਵੀ ਨਹੀਂ ਲੰਘਣ ਦਿੰਦਾ, ਪਰ ਦੂਜੇ ਪਾਸੇ ਅਧੀਨ ਸਮਾਜਾਂ ਦੇ ਖਿਲਾਫ ਸਭ ਕੁਝ ਕਲਾ ਦੇ ਰਾਹੀਂ ਲੰਘਾ ਦੇਣ ਦਾ ਯਤਨ ਜਾਰੀ ਹੈ। ਚਮਕੀਲਾ ਫਿਲਮ ਇਸੇ ਕਵਾਇਦ ਦਾ ਇੱਕ ਪੜਾਅ ਹੈ। ਮਨੋਰੰਜਨ ਇੱਕ ਮਾਨਸਿਕ ਨਸ਼ਾ ਹੈ। ਸੇਵਕ ਸਿੰਘ ਅਨੁਸਾਰ ਹਥਿਆਰਬੰਦ ਜੰਗ ਦੇ ਖਿਚਾਅ ਤਣਾਅ ਵਾਲੇ ਅਸਰ ਨਾਲ ਮਨੁੱਖੀ ਮਨ ਲਈ ਮਨੋਰੰਜਨ ਦੀ ਲੋੜ ਵੱਧਦੀ ਹੈ ਅਤੇ ਦੂਜੇ ਪਾਸੇ ਵਿਆਖਿਆ ਜੰਗ ਵਿੱਚ ਕਲਾ ਦੀ ਲੋੜ ਵੱਧਦੀ ਹੈ। ਇਸੇ ਪੜਾਅ 'ਤੇ ਸੱਤਾ ਕਲਾ ਉਤਾਰਦੀ ਹੈ ਅਤੇ ਲੋਕਾਂ ਨੂੰ ਕਲਾ ਵਿੱਚ ਖਿੱਚਦੀ ਹੈ। ਚਮਕੀਲਾ ਇਸੇ ਤਰ੍ਹਾਂ ਦੇ ਮਾਹੌਲ ਵਿੱਚ ਕਿਵੇਂ ਸੱਤਾ ਦੀ ਪੰਜਾਬ ਵਿਰੋਧੀ ਮਨੋਰੰਜਨੀ ਵਿਆਖਿਆ ਦਾ ਹਿੱਸਾ ਬਣ ਜਾਂਦਾ ਉਸ ਨੂੰ ਤਸਕੀਨ ਪਛਾਣਦਾ। ਚਮਕੀਲੇ ਨੇ ਕਾਮਨਾ ਨੂੰ ਪ੍ਰਤੀਕ ਜਾਂ ਬਿੰਬ ਦੇ ਪਰੰਪਰਿਕ ਗਾਇਨ ਨਾਲ ਤੋੜ ਕੇ ਦ੍ਰਿਸ਼ ਕਥਾ ਨਾਲ ਭਰ ਦਿੱਤਾ। ਪਹਿਲਾਂ ਹਿੱਕ ਅਤੇ ਤਵੀਤੜੀ ਆਦਿ ਦੇ ਸੰਕੇਤ ਰਾਹੀਂ ਇੱਕ ਕਾਲਪਨਿਕ ਆਨੰਦ ਨਾਲ ਸਰਾਬੋਰ ਕੀਤਾ ਜਾਂਦਾ ਸੀ। ਚਮਕੀਲੇ ਨੇ ਹਿੱਕ ਉੱਤੇ ਸੌਂ ਜਾਵੇ ਸ਼ਰਾਬੀ ਬਣਕੇ ਦੇ ਦ੍ਰਿਸ਼ ਰਾਹੀਂ ਸਰੋਤੇ ਨਾਲ ਨੇੜਤਾ ਗੰਢ ਲਈ। ਉਸਦੀ ਠੇਠ ਮੁਹਾਵਰਾਮੀ ਭਾਸ਼ਾ ਵਿੱਚ ਉਸਾਰੀ ਫੈਂਟਸੀ ਅਤੇ ਸੁਰਤਾਲ ਸਰੋਤੇ ਨੂੰ ਕੀਲ ਲੈਂਦੇ ਨੇ, ਜਿੱਥੇ ਵਿਵੇਕ ਤੋਂ ਬਿਨਾਂ ਅਰਥ ਅਰਥਹੀਣ ਹੋ ਜਾਂਦੇ ਨੇ। ਇਹ ਉਸਦੇ ਸ਼ਬਦਾਂ ਦੀ ਜਾਦੂਗਰੀ ਹੈ ਕਿ ਉਸਦੀ ਦ੍ਰਿਸ਼ਕਾਰੀ ਵਿੱਚ ਉਲਝਿਆ ਉਸਦਾ ਖਪਤਕਾਰ ਮਦਹੋਸ਼ੀ ਦੇ ਆਲਮ 'ਚ ਹੋਸ਼ ਗਵਾ ਲੈਂਦਾ। ਇਹ ਤਲਿਸਮ ਪੰਜਾਬੀ ਬੰਦੇ ਨੂੰ ਹਕੀਕੀ ਸਮਾਜਕ ਘੁੱਟਣ ਤੋਂ ਦੂਰ ਲੈ ਜਾਂਦਾ। ਉਹ ਆਪਣੇ ਹੋਣ ਦੀ ਜੱਦੋਜਹਿਦ ਤੋਂ ਬੇਮੁੱਖ ਭਾਂਜ ਦੇ ਰਾਹੀਂ ਹੋ ਤੁਰਦਾ। ਇਸ ਲਈ ਜਦੋਂ ਪੰਜਾਬੀ ਬੰਦੇ ਨੂੰ ਸਭ ਤੋਂ ਵੱਧ ਹਾਜ਼ਰ ਰਹਿਣ ਦੀ ਲੋੜ ਸੀ, ਉਸ ਵੇਲੇ ਚਮਕੀਲਾ ਬੰਦੇ ਨੂੰ ਚੱਲ ਰਹੀ ਜੱਦੋਜਹਿਦ ਤੋਂ ਭਜਾ ਕੇ ਗੈਰ ਹਾਜ਼ਰ ਕਰ ਦਿੰਦਾ। ਤਸਕੀਨ ਸਮਾਜਵਾਦੀ ਮੁਹਾਵਰੇ ਵਿੱਚ ਆਖਦਾ ਹੈ, ਚਮਕੀਲੇ ਦਾ ਇਸ਼ਕ ਨਵੇਂ ਮਾਲੀ ਸਾਧਨਾਂ ਅਤੇ ਕਾਬਜ਼ ਧਿਰ ਤੋਂ ਖੌਫ ਦਾ ਰਾਹ ਅਖਤਿਆਰ ਕਰਦਾ। ਜਜ਼ਬਿਆਂ ਨਾਲ ਭਰਪੂਰ ਸੰਵੇਦਨਾ ਦੇ ਨਿਖੇਧ 'ਚੋਂ ਉਹ ਅਜਿਹਾ ਰਾਹ ਚੁਣਦਾ ਜੋ ਹਾਕਮ ਵਿਚਾਰਾਂ ਨਾਲ ਟਕਰਾਅ ਦੀ ਬਜਾਏ ਅਜਿਹੇ ਅਹਿਸਾਸਾਂ ਨੂੰ ਮਾਰਨ ਦਾ ਰਾਹ ਬਣਦਾ ਜਿਹੜੇ ਜਮਾਤੀ ਟਕਰਾਅ ਦਾ ਹਿੱਸਾ ਨਾ ਬਣ ਸਕਣ। ਸਥਾਪਤੀ ਅਜਿਹੇ ਵਿਚਾਰਾਂ ਨੂੰ ਹੱਲਾਸ਼ੇਰੀ ਦਿੰਦੀ ਹੈ। ਚੱਲ ਰਹੀ ਜੰਗ ਵਿੱਚ ਅਜਿਹਾ ਨਿਭਾਅ ਗੱਦਾਰੀ ਵਜੋਂ ਪ੍ਰਭਾਸ਼ਿਤ ਕੀਤਾ ਜਾਂਦਾ। ਚਮਕੀਲੇ ਵਰਗੀ ਗਾਇਕੀ ਦੁਆਰਾ ਪੰਜਾਬ ਲਈ ਜੱਦੋਜਹਿਦ ਤੋਂ ਭਾਂਜਵਾਦੀ ਬਣਾਏ ਬੰਦੇ ਕਰਕੇ ਪੰਜਾਬ ਅੱਜ ਤੋਂ 40 ਸਾਲ ਪਹਿਲਾਂ ਨਾਲੋਂ ਵੱਧ ਮੁਸ਼ਕਲਾਂ ਵਿੱਚ ਘਿਰਿਆ ਹੋਇਆ। ਤਸਕੀਨ ਕਹਿੰਦਾ ਕਿ ਗੱਡੀਆਂ ਬ੍ਰੈਂਡ ਹਿੰਸਾ ਦਾ ਮੁੱਖ ਨਿਸ਼ਾਨਾ ਬਜ਼ਾਰੂ ਸੰਗਾਰ ਨੂੰ ਪ੍ਰਾਪਤ ਹੋਈ ਔਰਤ ਦਾ ਸ਼ਿਕਾਰ ਕਰਨਾ ਹੀ ਹੈ। ਅਮਰੀਕਨ ਪੌਰਨ ਇੰਡਸਟਰੀ ਦਾ ਵਿਸ਼ਾਲ ਕਾਰੋਬਾਰ ਇਹਨਾਂ ਤਿੰਨਾਂ ਅਲਾਮਤਾਂ ਉੱਪਰ ਟਿਕਿਆ ਹੋਇਆ। ਚਮਕੀਲਾ ਉਸ ਕੈਲੀਬਰ ਦਾ ਗੀਤਕਾਰ ਜਾਂ ਕਲਾਕਾਰ ਸੀ ਜੋ ਅਮਰੀਕਨ ਪੋਰਨੋਗ੍ਰਾਫੀ ਦੇ ਵਾਸਤਵਿਕ ਰੂਪ ਵਿੱਚ ਵਿਕਸਿਤ ਹੋਣ ਤੋਂ ਬਹੁਤ ਪਹਿਲਾਂ ਪੰਜਾਬੀ ਗਾਇਕੀ ਦੇ ਆਡੀਓ ਕਾਮੋਗ੍ਰਾਫੀ ਉਦਯੋਗ ਨੂੰ ਸਿਖਰ 'ਤੇ ਲੈ ਗਿਆ। ਰੰਨਾ ਦਾ ਗਾੜੂ ਅਤੇ ਠਰਕੀ ਭਾਰੂ ਰਾਹੀਂ ਹਰੀ ਕ੍ਰਾਂਤੀ ਦੀ ਹਾਈਬ੍ਰਿਡ ਪੈਦਾਵਾਰ ਦੇ ਮੁਨਾਫੇ ਦੇ ਜਸ਼ਨ ਨੂੰ ਚਮਕੀਲੇ ਦੀ ਵਿਚਾਰਧਾਰਾ ਨੇ ਅਥਾਹ ਬਲ ਬਖਸ਼ਿਆ ਅਤੇ ਪੰਜਾਬੀ ਬੰਦੇ ਦੇ ਕਿਰਦਾਰ ਦੀ ਨਸ਼ਲਕੁਸ਼ੀ ਕਰਦਿਆਂ ਉਸ ਅੰਦਰ ਹਵਸ ਦਾ ਭੋਖੜਾ ਭਰ ਦਿੱਤਾ। ਹਰੀ ਕ੍ਰਾਂਤੀ ਦੀ ਅਤਾਰਕਿਕ ਭਾਵ ਗੈਰ ਕੁਦਰਤੀ ਪੈਦਾਵਾਰ ਨੇ ਅਜਿਹਾ ਹੀ ਕਾਰਾ ਕੀਤਾ ਕਿ ਪੰਜਾਬੀ ਬੰਦੇ ਨੂੰ ਉਸਦੀਆਂ ਵਿਵੇਕ ਇਤਿਹਾਸਕ ਜੜ੍ਹਾਂ ਨਾਲ ਤੋੜ ਦਿੱਤਾ। ਜਿਸ ਹਰੀ ਕ੍ਰਾਂਤੀ ਚੋਬਰੀ ਸੋਚ ਦਾ ਆਦਰਸ਼ ਆਈਕਨ ਚਮਕੀਲਾ ਹੋਵੇ ਅਤੇ ਉਸਦੇ ਖਪਤਕਾਰ ਹੋਣ ਨੂੰ ਪੰਜਾਬੀ ਬੰਦਾ ਵਡਿਆਉਂਦਾ ਹੋਵੇ, ਉਸ ਸਮਾਜ ਦਾ ਪਤਨ ਹੋਣਾ ਤੈਅ ਹੈ। ਤਸਕੀਨ ਨੂੰ ਚਮਕੀਲੇ ਦੇ ਪ੍ਰਸੰਗ ਵਿੱਚ ਪੰਜਾਬੀ ਸਮਾਜ ਦਾ ਪਤਨ ਤੈਅ ਹੋਣਾ ਇਸ ਕਰਕੇ ਜਾਪਦਾ ਕਿ ਨਸ਼ੇ, ਪੋਰਨੋਗ੍ਰਾਫੀ ਅਤੇ ਔਰਤ ਵਿਰੋਧੀ ਬ੍ਰਾਹਮਣਵਾਦੀ ਪੂੰਜੀਵਾਦੀ ਵਰਤਾਰੇ ਜਿਨ੍ਹਾਂ ਖਿਲਾਫ਼ ਪੰਜਾਬੀ ਬੰਦੇ ਨੇ ਜੱਦੋਜਹਿਦ ਕਰਨੀ ਸੀ, ਚਮਕੀਲਾ ਉਸੇ ਬੰਦੇ ਨੂੰ ਪੰਜਾਬੀ ਸਮਾਜ ਵਿੱਚ ਘੁੱਟਣ ਮਹਿਸੂਸ ਕਰਵਾ ਕੇ ਉਸ ਨੂੰ ਕਾਮਕ ਤ੍ਰਿਪਤੀ ਰਾਹੀਂ ਨਸ਼ੀਲੇ ਆਨੰਦ ਰਾਹੀਂ ਮਦਹੋਸ਼ ਕਰਦਾ। ਅਜਿਹਾ ਬੰਦਾ ਮਾਨਸਿਕ ਤੌਰ 'ਤੇ ਕਮਜ਼ੋਰ ਅਤੇ ਪੂੰਜੀਵਾਦੀ ਖਪਤਕਾਰੀ ਵਰਤਾਰੇ ਦਾ ਚੰਗਾ ਗਾਹਕ ਬਣਦਾ। ਤਸਕੀਨ ਚਮਕੀਲੇ ਦੇ ਪ੍ਰਵਚਨ ਵਿੱਚ ਬੰਦੇ ਨੂੰ ਸਮੂਹਕ ਬਲਾਤਕਾਰੀ ਬਣਾਉਣ ਵਾਲੇ ਲੱਛਣ ਵੇਖਦਾ। ਉਸ ਅਨੁਸਾਰ ਚਮਕੀਲਾ ਔਰਤ ਦੇਹ ਨੂੰ ਵਰਤਣ ਲਈ ਮਰਦਾਂ ਦੇ ਸਮੂਹ ਵਿੱਚ ਅਜਿਹੀ ਮਰਦਾਵੀ ਦਲੇਰੀ ਭਰਨ ਦੀ ਕੋਸ਼ਿਸ਼ ਕਰਦਾ ਜਿਵੇਂ ਬਾਘ ਦੇ ਸ਼ਿਕਾਰ 'ਤੇ ਚੜ੍ਹਾਈ ਕਰ ਰਿਹਾ ਹੋਵੇ। ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਚਮਕੀਲਾ ਨਸ਼ੇ, ਔਰਤ ਨਾਲ ਧੱਕੇਸ਼ਾਹੀ, ਮਰਦਾਵੀ ਕਾਮਕ ਹਿੰਸਾ ਅਤੇ ਵੈਲੀਪੁਣੇ ਦਾ ਆਦਰਸ਼ ਹੈ। ਉਹ ਅੱਜ ਦੇ ਪੰਜਾਬ ਦੀਆਂ ਵਿਰੋਧੀ ਤਾਕਤਾਂ, ਭਾਰਤ ਦੀ ਕੇਂਦਰੀ ਬ੍ਰਾਹਮਣਵਾਦੀ ਸੱਤਾ ਅਤੇ ਕਾਰਪੋਰੇਟ ਪੂੰਜੀਵਾਦ ਦੇ ਪੱਖ ਵਿੱਚ ਭੁਗਤਦਾ। ਉਹ ਪੰਜਾਬੀ ਬੰਦੇ ਨੂੰ ਸੱਤਾ ਦੇ ਹੱਕ ਵਿੱਚ ਭੁਗਤਾਉਂਦਾ ਅਤੇ ਉਸਨੂੰ ਪੂੰਜੀਵਾਦੀ ਮੰਡੀ ਵਿੱਚ ਖਪਤਕਾਰ ਬਣਨ ਲਈ ਤਿਆਰ ਕਰਦਾ। ਚਮਕੀਲੇ ਨੂੰ ਪੰਜਾਬ ਜਾਂ ਭਾਰਤ ਵਿੱਚ ਕਿਸੇ ਵੀ ਥਾਂ 'ਤੇ ਆਦਰਸ਼ ਬਣਾਉਣਾ ਲੋਕਾਂ ਨਾਲ ਜਬਰੋ ਜ਼ੁਲਮ ਹੈ। ਲੋਕ ਹਿੱਤ ਨੁਕਤਾ ਨਿਗਾਹ ਤੋਂ ਚਮਕੀਲਾ ਫਿਲਮਾਂ ਰਾਹੀਂ ਮਨੋਰੰਜਨ ਦਾ ਵਿਸ਼ਾ ਹੋਣ ਦੀ ਵੀ ਕਾਬਲੀਅਤ ਨਹੀਂ ਰੱਖਦਾ। ਅਸਲ ਵਿੱਚ ਚਮਕੀਲਾ ਉਹਨਾਂ ਤਾਕਤਾਂ ਦਾ ਸੰਦ ਬਣਦਾ ਜਿਨ੍ਹਾਂ ਖਿਲਾਫ਼ ਪੰਜਾਬ ਅਤੇ ਭਾਰਤ ਦੇ ਹੋਰ ਦੱਬੇ ਕੁਚਲੇ ਲੋਕਾਂ ਨੇ ਲੰਮਾ ਸਮਾਂ ਘਾਲਣਾ ਘਾਲ ਕੇ ਕਿਸਾਨ ਮੋਰਚਾ ਲੜਿਆ। ਚਮਕੀਲੇ ਨੂੰ ਮਨੋਰੰਜਨ ਵਜੋਂ ਪ੍ਰਵਾਨ ਕਰ ਲੈਣਾ ਕਿਸਾਨ ਮੋਰਚੇ ਦੀਆਂ ਪ੍ਰਾਪਤੀਆਂ ਉੱਪਰ ਆਪਣੇ ਆਪ ਪਾਣੀ ਫੇਰਨਾ ਹੈ।